ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪਹਿਲਾ। ਪਵਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਅੰਦਲੇ ਦਹਿਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵਡਾ ਭਇਆ। ਪਵਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਅੰਦਲੇ ਦਹਿਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵਡਾ ਭਇਆ। ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਿਆ ਲਿਵ ਲਾਏ ਰਾਓ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵਡਾ ਭਇਆ। ਕਿਸ ਤੂੰ ਪੁਰਖ ਜੋਰੂ ਕੌਣ ਕਹੀਐ, ਸਰਬ ਨਿਰੰਤਰ ਰਵ ਰਿਆ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਆਗੇ ਅੰਤ ਨ ਪਾਇਓ ਤਾਕਾ, ਕੰਸ ਛੇਦ ਕਿਆ ਵਡਾ ਭਇਆ। ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕੀਆ। ਕਹੈ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਜੀਆ। ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕੀਆ। ਕਹੈ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਜੀਆ। ਪੌਣੇ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਆਸਾ ਰਾਗ ਦੇ ਅੰਦਰ ਜਗਤ ਗੁਰੂ ਜਾਰਾ ਪੀਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਸ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਹੀ ਉਪਮਾ ਕਰਨ ਦਾ ਢੰਗ ਕੀ ਹੈ ਉਹਦੇ ਬਾਰੇ ਚਾਨਣਾ ਪਾਇਆ ਹੈ। ਬਹੁਤ ਸਾਰੇ ਉਹ ਵੀ ਲੋਕ ਹਨ ਜਿਹੜੇ ਵਿਸ਼ਨੂੰ ਦੇ ਅਵਤਾਰਾਂ ਨੂੰ ਰੱਬ ਦਾ ਰੂਪ ਮੰਨਦੇ ਹਨ, ਔਰ ਉਹਨਾਂ ਨੇ ਸੰਸਾਰ ਵਿੱਚ ਆ ਕੇ ਕੁਝ ਨਾ ਕੁਝ ਐਸੇ ਕਾਰਨਾਮੇ ਕੀਤੇ ਜਿਨ੍ਹਾਂ ਨੂੰ ਉਹਨਾਂ ਦੇ ਪੈਰੋਕਾਰ ਅਤੇ ਸ਼ਰਧਾਲੂ ਬਹੁਤ ਵਧਾ ਚੜ੍ਹਾ ਕੇ ਬਿਆਨ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਜਿਹੇ ਲੋਕਾਂ ਨੂੰ ਸਮਝਾਇਆ ਜਿਹੜੇ ਲੋਕ ਅਵਤਾਰਾਂ ਦੇ ਕਾਰਨਾਮਿਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੀ ਗੱਲ ਆਖਦੇ ਨੇ, ਉਹਨਾਂ ਨੂੰ ਗੁਰੂ ਮਹਾਰਾਜ ਨੇ ਬਹੁਤ ਵੱਡੀ ਨਸੀਹਤ ਦਿੱਤੀ ਹੈ ਕਿ ਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਿਆ ਲਿਵ ਲਾਏ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਗੁਰੂ ਬਾਬਾ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਦੇ ਹਨ, ਹੇ ਵਾਹਿਗੁਰੂ ਜੀ, ਕਿਆ ਉਪਮਾ ਤੇਰੀ ਆਖੀ ਜਾਏ ਕਿ ਇਹਨਾਂ ਅਵਤਾਰਾਂ ਦੁਆਰਾ ਜੋ ਜੋ ਕਾਰਨਾਮੇ ਕੀਤੇ ਗਏ ਹਨ ਉਹਨਾਂ ਦਾ ਜ਼ਿਕਰ ਕਰਕੇ ਕੀ ਤੇਰੀ ਉਪਮਾ ਬਿਆਨ ਕੀਤੀ ਜਾ ਸਕਦੀ ਹੈ? ਕਦੀ ਵੀ ਨਹੀਂ। ਤੂੰ ਸਰਬੇ ਪੂਰ ਰਹਿਆ ਲਿਵ ਲਾਏ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪਣੇ ਸਰੂਪ ਦੇ ਵਿੱਚ ਲਿਵ ਲਾ ਕੇ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਇਹਦਾ ਮਤਲਬ ਇਹ ਹੈ, ਅਵਤਾਰ ਭੇਜੇ ਤਾਂ ਵਾਹਿਗੁਰੂ ਪਰਮੇਸ਼ਰ ਦੇ ਹੀ ਸਨ, ਪਰ ਉਹਨਾਂ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਰ ਨੂੰ ਭੁਲਾ ਦਿੱਤਾ। ਜਿਵੇਂ ਕਿ ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਜ਼ਿਕਰ ਕੀਤਾ ਹੈ, ਮਹਾਂਦੇਵ ਅਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੂੰ ਜਾਨਾ। ਲੋ, ਇਹਨਾਂ ਨੂੰ ਇਹ ਬਿਮਾਰੀ ਪੈ ਗਈ। ਭੇਜਿਆ ਤਾਂ ਇਹਨਾਂ ਨੂੰ ਅਕਾਲ ਪੁਰਖ ਨੇ ਹੀ ਸੀ, ਪਰ ਇੱਥੇ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਗਏ। ਉਹਨਾਂ ਨੇ ਆਪੋ ਆਪਣਾ ਨਾਮ ਹੀ ਸੰਸਾਰ ਦੇ ਵਿੱਚ ਜਪਾਉਣਾ ਸ਼ੁਰੂ ਕਰ ਦਿੱਤਾ। ਗੁਰਮਤਿ ਇਸ ਗੱਲ ਦਾ ਵਿਰੋਧ ਕਰਦੀ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਕਿ ਇਹਨਾਂ ਅਵਤਾਰਾਂ ਦੁਆਰਾ ਤੇਰੀ ਉਪਮਾ ਬਿਆਨ ਕੀਤੀ ਜਾ ਸਕਦੀ ਹੈ? ਕਦੀ ਵੀ ਨਹੀਂ। ਉਹ ਤਾਂ ਇੱਕ ਦੇਸ਼ੀ ਨੇ, ਉਹਨਾਂ ਨੂੰ ਕੋਈ ਖਾਸ ਡਿਊਟੀ ਲਾ ਕੇ ਭੇਜਿਆ ਸੀ ਅਤੇ ਉਹ ਤੇ ਨਿਰੰਕਾਰ ਨੂੰ ਭੁੱਲ ਗਏ ਸਨ, ਅਤੇ ਫਿਰ ਉਹਨਾਂ ਦੁਆਰਾ ਤੇਰੀ ਉਪਮਾ ਕਿਵੇਂ ਬਿਆਨ ਕੀਤੀ ਜਾ ਸਕਦੀ ਹੈ? ਤੂੰ ਤੇ ਆਪਣੇ ਸਰੂਪ ਦੇ ਵਿੱਚ ਲਿਵ ਲਾ ਕੇ, ਸਮਾਧੀ ਲਾ ਕੇ, ਲੀਨ ਹੋ ਕੇ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ, ਸਰਵ ਵਿਆਪਕ ਹੈ। ਇਸ ਲਈ ਤੇਰੀ ਉਪਮਾ ਕਿਸੇ ਅਵਤਾਰਾਂ ਦੁਆਰਾ ਨਹੀਂ ਕੀਤੀ ਜਾ ਸਕਦੀ। ਲਓ, ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਉਸ ਨਿਰੰਕਾਰ ਦੀ ਕੁਦਰਤ, ਉਹਦੀ ਕਲਾ ਦਾ ਵੀ ਜ਼ਿਕਰ ਕਰਦੇ ਹਨ, ਦੂਜੇ ਪਾਸੇ ਜਿਹੜੇ ਲੋਕ ਉਹਨਾਂ ਅਵਤਾਰਾਂ ਦੇ ਕਾਰਨਾਮਿਆਂ ਨੂੰ ਨਾਲ ਜੋੜ ਕੇ ਕਹਿੰਦੇ ਅਸੀਂ ਰੱਬ ਦੀ ਸਿਫਤ ਕਰਦੇ ਹਾਂ, ਉਹ ਰੱਬ ਦੀ ਸਿਫਤ ਨਹੀਂ ਕਰ ਰਹੇ, ਬਲਕਿ ਉਹ ਤੇ ਇੱਕ ਤਰ੍ਹਾਂ ਦੇ ਨਾਲ ਅਵਗਿਆ ਹੀ ਕਰ ਰਹੇ ਹਨ। ਲਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੀ ਆਖਦੇ ਨੇ, ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪੌਣ ਉਪਾਇ ਤਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ।
ਲੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ, ਜਿਸ ਅਕਾਲ ਪੁਰਖ ਨੇ ਪੌਣ ਉਪਾਇ, ਪੌਣ ਪੈਦਾ ਕਰਕੇ, ਪੌਣ ਕਹਿੰਦੇ ਨੇ ਹਵਾ ਨੂੰ, ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਹਵਾ ਨੂੰ ਪੈਦਾ ਕੀਤਾ। ਸਾਚੇ ਤੇ ਪਵਨਾ ਭਇਆ, ਪਵਨਾਂ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ, ਘੱਟ ਘੱਟ ਜੋਤ ਸੁਮੋਏ। ਜਿਸ ਵਾਹਿਗੁਰੂ ਨੇ ਹਵਾ ਨੂੰ ਪੈਦਾ ਕਰਕੇ ਫਿਰ ਸਾਰੀ ਧਰਤੀ ਟਿਕਾ ਕੇ ਰੱਖੀ ਹੋਈ ਹੈ, ਜਲ ਅਗਨੀ ਕਾ ਬੰਧ ਕੀਆ, ਫਿਰ ਪਾਣੀ ਤੇ ਅੱਗ ਦਾ ਜਿਸਨੇ ਮੇਲ ਕੀਤਾ ਹੋਇਆ। ਵੈਸੇ ਅੱਗ ਤੇ ਪਾਣੀ ਦਾ ਕੋਈ ਮੇਲ ਨਹੀਂ, ਪਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਅੱਗ ਤੇ ਪਾਣੀ ਦਾ ਜੋ ਵਿਰੋਧੀ ਤੱਤ ਨੇ ਇਹਨਾਂ ਦਾ ਵੀ ਮੇਲ ਕਰ ਦਿੱਤਾ, ਕਿਉਂਕਿ ਸੰਸਾਰ ਦੀ ਉਤਪਤੀ ਕਰਨੀ ਸੀ। ਸੰਸਾਰ ਦੀ ਉਤਪਤੀ ਕਰਨ ਵਾਸਤੇ ਪੰਜ ਤੱਤਾਂ ਦਾ ਮਿਲਣਾ ਜ਼ਰੂਰੀ ਸੀ। ਇਸੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਹਿਲਾਂ ਆਕਾਸ਼ ਪੈਦਾ ਕੀਤਾ, ਆਕਾਸ਼ ਤੋਂ ਬਾਅਦ ਹਵਾ ਪੈਦਾ ਕੀਤੀ, ਹਵਾ ਤੋਂ ਅੱਗੇ ਉਸਨੇ ਪਾਣੀ ਪੈਦਾ ਕੀਤਾ, ਪਾਣੀ ਤੋਂ ਅੱਗੇ ਅੱਗ, ਅੱਗ ਤੋਂ ਅੱਗੇ ਧਰਤੀ ਪੈਦਾ ਕੀਤੀ। ਇਉਂ ਪੰਜ ਤੱਤ ਬਣਾ ਕੇ ਫਿਰ ਹਵਾ ਨੂੰ ਪੈਦਾ ਕਰਕੇ ਸਾਰੀ ਧਰਤੀ ਨੂੰ ਟਿਕਾਇਆ, ਤੇ ਫਿਰ ਅੱਗ ਤੇ ਪਾਣੀ ਜਿਹੜੇ ਵਿਰੋਧੀ ਤੱਤ ਸਨ ਇਹਨਾਂ ਦਾ ਵੀ ਮੇਲ ਕਰ ਦਿੱਤਾ।
ਅੰਧਲੇ ਦਹਿਸ਼ਤ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਭਇਆ।
ਲੋ ਜਿਹੜਾ ਤ੍ਰੇਤੇ ਦਾ ਅਵਤਾਰ ਰਾਮ ਚੰਦਰ ਦਸ਼ਰਥ ਰਾਜੇ ਦਾ ਪੁੱਤਰ ਹੋਇਆ ਹੈ ਔਰ ਉਹਦੀ ਪਤਨੀ ਸੀਤਾ ਨੂੰ ਰਾਵਣ ਚੁਰਾ ਕੇ ਲੈ ਗਿਆ ਹੈ ਤੇ ਉਸ ਦੇ ਬਦਲੇ ਉਹਨੂੰ ਆਪਣਾ ਸਿਰ ਕਟਵਾਉਣਾ ਪਿਆ। ਅੰਧਲੇ ਦਹਿਸ਼ਤ ਮੂੰਡ ਕਟਾਇਆ, ਉਸ ਅੰਨੇ ਦਹਿਸ਼ਤ ਦਸ ਸਿਰਾਂ ਵਾਲੇ ਰਾਵਣ ਨੇ ਆਪਣਾ ਸਿਰ ਕਟਵਾ ਲਿਆ। ਰਾਵਣ ਦੇ ਦਸ ਸਿਰ ਮੰਨੇ ਗਏ ਨੇ ਪਰ ਜਿਹੜੇ ਅਜੋਕੇ ਵਿਦਵਾਨ ਨੇ ਉਹਨਾਂ ਨੇ ਦਹਿਸ਼ਤ ਦਾ ਅਰਥ ਇਹ ਮੰਨਿਆ ਹੈ ਬਈ ਉਹਦੇ ਸਿਰ ਤਾਂ ਇੱਕੋ ਹੀ ਸੀ ਪਰ ਉਹਦਾ ਦਿਮਾਗ ਇਤਨਾ ਵੱਡਾ ਸੀ ਜਿੰਨਾ ਦਸ ਸਿਰਾਂ ਦਾ ਹੋਵੇ, ਸਿਆਣਾ ਬਹੁਤ ਸੀ। ਰਾਵਣ ਦੇ ਬਾਰੇ ਇਹ ਵੀ ਗੱਲ ਲਿਖੀ ਮਿਲਦੀ ਹੈ, ਇਹ ਵੀ ਵਿਸ਼ਰਭਾ ਮੁਨੀ ਦਾ ਪੁੱਤਰ ਸੀ, ਬ੍ਰਾਹਮਣ ਦਾ ਪੁੱਤਰ ਸੀ ਰਾਵਣ ਵੀ, ਤੇ ਇਹ ਵੇਦਾਂ ਦਾ ਬਕਤਾ ਵੀ ਸੀ, ਇਹਨੇ ਵੇਦਾਂ ਦਾ ਸਟੀਕ ਵੀ ਲਿਖਿਆ ਤੇ ਸਾਇੰਸ ਦੇ ਵਿੱਚ ਵੀ ਇੰਨਾ ਨਿਪੁੰਨ ਸੀ। ਇਹਦੇ ਸਮੇਂ ਸਾਇੰਸ ਨੇ ਬਹੁਤ ਵੱਡਾ ਵਿਕਾਸ ਕੀਤਾ ਇਸ ਲਈ, ਪਰ ਇਹ ਧਾਰਮਿਕ ਤੌਰ ਤੇ ਅੰਨਾ ਸੀ, ਇਸਨੇ ਜੋ ਕਾਰਨਾਮੇ ਕੀਤੇ ਉਹ ਠੀਕ ਨਹੀਂ ਕੀਤੇ। ਇਸ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਅੰਨੇ ਦਹਿਸ਼ਤ ਨੇ, ਅੰਨੇ ਰਾਵਣ ਨੇ ਆਪਣੀ ਭੈੜੀ ਕਰਤੂਤ ਕਰਕੇ ਆਪਣਾ ਸਿਰ ਕਟਵਾ ਲਿਆ, ਰਾਵਣ ਮਾਰ ਕਿਆ ਵੱਡਾ ਪਿਆ ਤੇ ਰਾਮ ਚੰਦਰ ਨੇ ਰਾਵਣ ਨੂੰ ਮਾਰ ਦਿੱਤਾ। ਕੀ ਇਸ ਦੇ ਨਾਲ ਉਹ ਵੱਡਾ ਹੋ ਗਿਆ ਜਾਂ ਇਸ ਕਾਰਨਾਮੇ ਨੂੰ ਜਿਹੜੇ ਅਸੀਂ ਰੱਬ ਦੇ ਨਾਲ ਜੋੜਦੇ ਹਾਂ ਕੀ ਇਹੋ ਜਿਹੀਆਂ ਉਪਮਾ ਦੇ ਕੇ ਕੀ ਅਸੀਂ ਉਹਦੀ ਵਡਿਆਈ ਕਰਦੇ ਹਾਂ ਕਿ ਉਹਦੀ ਬੇਅਦਬੀ ਕਰ ਰਹੇ ਹਾਂ। ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਛੋਟੀਆਂ ਛੋਟੀਆਂ ਇਹ ਘਟਨਾਵਾਂ ਨੇ ਇਹਨਾਂ ਨੂੰ ਰੱਬ ਦੇ ਨਾਲ ਜੋੜਨਾ ਇਹ ਕੋਈ ਉਸਦੀ ਵਡਿਆਈ ਨਹੀਂ ਹੈ।
ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਿਹਾ ਲਿਵ ਲਾਏ ਰਾਓ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਦੇ ਹਨ, ਹੇ ਵਾਹਿਗੁਰੂ ਜੀ ਵੀ ਕਿਆ ਉਪਮਾ ਤੇਰੀ ਆਖੀ ਜਾ ਕੀ ਇਸ ਢੰਗ ਦੇ ਨਾਲ ਅਵਤਾਰਾਂ ਦੁਆਰਾ ਜਿਹੜੇ ਉਹਨਾਂ ਦੇ ਕੋਈ ਕਾਰਨਾਮੇ ਕੀਤੇ ਨੇ ਉਹਨਾਂ ਨੂੰ ਤੇਰੇ ਨਾਲ ਜੋੜ ਕੇ ਜੇ ਤੇਰੀ ਉਪਮਾ ਕੀਤੀ ਜਾਵੇ ਕੀ ਤੇਰੀ ਇਸ ਤਰ੍ਹਾਂ ਉਪਮਾ ਆਖੀ ਜਾ ਸਕਦੀ ਹੈ? ਨਹੀਂ, ਇਸ ਤਰ੍ਹਾਂ ਤੇਰੀ ਉਪਮਾ ਬਿਆਨ ਨਹੀਂ ਕੀਤੀ ਜਾ ਸਕਦੀ। ਤੂੰ ਸਰਬੇ ਪੂਰ ਰਹਿਆ ਲਿਵ ਲਾਏ, ਹੇ ਵਾਹਿਗੁਰੂ ਤੂੰ ਤੇ ਆਪਣੇ ਸਰੂਪ ਦੇ ਵਿੱਚ ਲਿਵ ਲਾ ਕੇ ਸਮਾਧੀ ਸਥਿਤ ਹੋ ਕੇ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਇਹਦਾ ਮਤਲਬ ਜਿੰਨੇ ਅਵਤਾਰ ਨੇ ਉਹਨਾਂ ਦੇ ਵਿੱਚ ਵੀ ਵਾਹਿਗੁਰੂ ਦੀ ਸੱਤਾ ਤੇ ਸ਼ਕਤੀ ਕੰਮ ਕਰ ਰਹੀ ਸੀ ਤੇ ਬਾਕੀ ਵੀ ਜਿਤਨੇ ਜੀਵ ਜੰਤ ਨੇ ਉਹਨਾਂ ਦੇ ਵਿੱਚ ਪਰਮੇਸ਼ਰ ਦੀ ਸ਼ਕਤੀ ਵਰਤ ਰਹੀ ਹੈ।
ਜੀਵ ਪਾਏ ਜੁਗਤ ਹੱਥ ਕੀਨੀ, ਕਾਲੀ ਨਤ ਕਿਆ ਵੱਡਾ ਪਿਆ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਕਈ ਲੋਕ ਵੀ ਇਹ ਕ੍ਰਿਸ਼ਨ ਜੀ ਦਾ ਕਾਰਨਾਮਾ ਹੈ, ਉਹ ਕਾਰਨਾਮਾ ਕੀ ਹੈ? ਇੱਕ ਕਾਲੀ ਨਾਗ ਕਰਕੇ ਇੱਕ ਬਹੁਤ ਵੱਡਾ ਜ਼ਹਿਰੀਲਾ ਸੱਪ ਸੀ ਔਰ ਉਹ ਜਮੁਨਾ ਦੇ ਕਿਨਾਰੇ ਇੱਕ ਕੁੰਡ ਸੀ, ਤਲਾਅ ਸੀ, ਉਹਦੇ ਵਿੱਚ ਰਹਿੰਦਾ ਸੀ। ਉਸਨੇ ਸਾਰੇ ਪਾਣੀ ਨੂੰ ਜ਼ਹਿਰੀਲਾ ਕਰ ਛੱਡਿਆ ਸੀ। ਇੱਕ ਵਾਰੀ ਕੁਝ ਗਵਾਲੇ ਉਸਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਏ, ਉਹ ਸਾਰੇ ਹੀ ਮਰ ਗਏ। ਲੋਕਾਂ ਨੇ ਕ੍ਰਿਸ਼ਨ ਜੀ ਦੇ ਪਾਸ ਆ ਕੇ ਰੋਣਾ ਸ਼ੁਰੂ ਕਰ ਦਿੱਤਾ, ਕਹਿਣ ਲੱਗੇ ਕਾਲੀ ਨਾਗ ਨੇ ਸਾਡੇ ਪੁੱਤਰਾਂ ਨੂੰ ਸਾਡੇ ਬੱਚਿਆਂ ਨੂੰ ਮਾਰ ਕੇ ਰੱਖ ਦਿੱਤਾ, ਤੁਸੀਂ ਉਹਨੂੰ ਖਤਮ ਕਰੋ। ਤਾਂ ਉਸ ਵੇਲੇ ਕ੍ਰਿਸ਼ਨ ਜੀ ਨੇ ਫਿਰ ਉਸ ਕਾਲੀ ਨਾਗ ਸੱਪ ਨੂੰ ਜਾ ਕੇ ਨੱਥਿਆ ਸੀ, ਉਹਦੇ ਸਿਰ ਉੱਤੇ ਚੜ੍ਹ ਕੇ ਨਿਰਤ ਕੀਤੀ ਸੀ ਤੇ ਉਹਦੇ ਸਿਰ ਨੂੰ ਫੇਹ ਕੇ ਤੇ ਫਿਰ ਉਹ ਕਾਲੀ ਨਾਥ ਨੂੰ ਆਪਣੀ ਈਣ ਮਨਾ ਕੇ ਛੱਡਿਆ ਸੀ। ਤੇ ਬਹੁਤੇ ਲੋਕ ਇਸ ਘਟਨਾ ਨੂੰ ਵਾਹਿਗੁਰੂ ਦੇ ਨਾਲ ਜੋੜ ਕੇ ਇੱਕ ਤਰ੍ਹਾਂ ਦੇ ਨਾਲ ਉਹਦੀ ਉਪਮਾ ਕਰਨ ਦਾ ਯਤਨ ਕਰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਇਹ ਵਾਹਿਗੁਰੂ ਦੀ ਉਪਮਾ ਨਹੀਂ ਹੈ, ਇਹ ਕਿਸੇ ਅਵਤਾਰ ਦੀ ਉਪਮਾ ਹੋ ਸਕਦੀ ਹੈ ਪਰ ਰੱਬ ਦੀ ਉਪਮਾ ਇਸ ਤਰ੍ਹਾਂ ਨਹੀਂ ਹੋ ਸਕਦੀ। ਜੀਉ ਪਾਏ ਜੁਗਤ ਹੱਥ ਕੀਨੀ, ਜਿਸ ਅਕਾਲ ਪੁਰਖ ਨੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਤੇ ਸਾਰਿਆਂ ਦੀ ਜੀਵਨ ਜੁਗਤ ਆਪਣੇ ਹੱਥ ਵਿੱਚ ਲਈ ਹੋਈ ਹੈ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਸਾਰੇ ਸੰਸਾਰ ਦੀ ਜੁਗਤੀ ਆਪਣੇ ਹੱਥ ਵਿੱਚ ਲਈ ਹੋਈ ਹੈ। ਕਾਲੀ ਨੱਥ ਕਿਆ ਵੱਡਾ ਪਿਆ ਜੇ ਉਸਨੂੰ ਉਸ ਘਟਨਾ ਦੇ ਨਾਲ ਜੋੜ ਕੇ ਵੀ ਕ੍ਰਿਸ਼ਨ ਜੀ ਨੇ ਕਾਲੀ ਨਾਗ ਨੂੰ ਨੱਥਿਆ ਸੀ ਵੀ ਇਹ ਰੱਬ ਨੇ ਬਹੁਤ ਵੱਡਾ ਕਾਰਨਾਮਾ ਕੀਤਾ ਕਿ ਇਹ ਗੱਲ ਰੱਬ ਦੇ ਨਾਲ ਜੋੜਨ ਦੇ ਨਾਲ ਕੀ ਉਸਦੀ ਵਡਿਆਈ ਹੋਵੇਗੀ ਕਿ ਉਹ ਵੱਡਾ ਹੋਵੇਗਾ। ਕਦੀ ਉਹ ਵੱਡਾ ਨਹੀਂ ਹੋ ਸਕਦਾ। ਇਸ ਲਈ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਉਹਦੀ ਸਿਫਤ ਸਲਾਹ ਨਰੋਲ ਹੋਣੀ ਚਾਹੀਦੀ ਹੈ। ਕਿਸੇ ਅਵਤਾਰ ਦੇ ਨਾਂ ਦੇ ਨਾਲ ਜੋੜ ਕੇ ਜਾਂ ਉਹਨਾਂ ਦੀ ਘਟਨਾ ਦੇ ਨਾਲ ਜੋੜ ਕੇ ਜੋ ਰੱਬ ਦੀ ਤਾਰੀਫ ਕਰਨੀ ਹੈ ਇਹ ਉਸਦੀ ਉਸਤਤ ਨਹੀਂ ਬਲਕਿ ਉਸਦੀ ਨਿੰਦਿਆ ਹੈ।
ਕਿਸ ਤੋਂ ਪੁਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰੱਬ ਰਿਹਾ।
ਲੋ ਸਤਿਗੁਰੂ ਮਹਾਰਾਜ ਇੱਕ ਹੋਰ ਵੀ ਲੋਕਾਂ ਦਾ ਭੁਲੇਖਾ ਦੂਰ ਕਰਦੇ ਨੇ ਜਿਹੜੇ ਇਹ ਅਵਤਾਰ ਹੋਏ ਨੇ। ਇਹਨਾਂ ਨੇ ਆਪਣੇ ਜਿਹੜੀਆਂ ਘਰਾਂ ਵਾਲੀਆਂ ਸਨ ਉਹਨਾਂ ਦਾ ਵੀ ਨਾਲ ਹੀ ਨਾਮ ਜਪਾਇਆ। ਹੁਣ ਜਿਹੜੇ ਰਾਮ ਦੇ ਉਪਾਸ਼ਕ ਨੇ ਸੀਤਾ ਰਾਮ ਦਾ ਨਾਮ ਜਪਦੇ ਨੇ। ਸੀਤਾ ਉਹਦੀ ਘਰਵਾਲੀ ਸੀ ਤੇ ਜਿਹੜੇ ਕ੍ਰਿਸ਼ਨ ਦੇ ਪੈਰੋਕਾਰ ਨੇ ਉਹ ਰਾਧੇ ਸ਼ਿਆਮ ਰਾਧਾ ਕ੍ਰਿਸ਼ਨ ਜਪਦੇ ਨੇ। ਰਾਧਾ ਉਹਦੇ ਘਰਵਾਲੀ ਸੀ। ਆ ਜਿਹੜੇ ਹੁਣ ਦੇ ਰਾਧਾ ਸਵਾਮੀ ਨੇ ਉਹ ਵੀ ਰਾਧਾ ਸਵਾਮੀ ਰਾਧਾ ਉਹ ਵੀ ਇਸਤਰੀ ਦਾ ਨਾਮ ਹੀ ਸੀ ਤੇ ਉਹਦਾ ਸਵਾਮੀ ਸੀ ਉਹ ਸ਼ਿਵ ਦਿਆਲ। ਉਹ ਉਹਨਾਂ ਨੇ ਆਪਣਾ ਮਤ ਚਲਾਇਆ ਹੋਇਆ ਭਾਵ ਉਹ ਘਰਵਾਲੀਆਂ ਦਾ ਨਾਮ ਹੀ ਨਾਲ ਜਪਾਉਂਦੇ ਸਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਹੁਣ ਕੋਈ ਸੀਤਾ ਰਾਮ ਕਹਿੰਦਾ ਹੈ ਜਾਂ ਰਾਧਾ ਕ੍ਰਿਸ਼ਨ ਜਾਂ ਰਾਧਾ ਸਵਾਮੀ ਨਾਮ ਜਪਾਉਂਦਾ ਹੈ ਕਿ ਇਹ ਰੱਬ ਦੀ ਸਿਫਤ ਹੈ? ਇਹ ਰੱਬ ਦੀ ਸਿਫਤ ਨਹੀਂ। ਲਓ ਹਜ਼ੂਰ ਕਹਿੰਦੇ ਨੇ ਕਿਸ ਤੂੰ ਪੁਰਖ ਜੋਰੂ ਕੌਣ ਕਹੀਐ ਤੂੰ ਕਿਸ ਦਾ ਪੁਰਖ ਪਤੀ ਹੈ ਤੇ ਜੋਰੂ ਕੌਣ ਕਹੀਐ ਤੇਰੀ ਕਿਹੜੀ ਜੋਰੂ ਇਸਤਰੀ ਆਖੀ ਦੀ ਹੈ ਕਿ ਤੇਰੀ ਸੀਤਾ ਪਤਨੀ ਹੈ ਉਹ ਤੇ ਇੱਕ ਰਾਮ ਚੰਦਰ ਦੀ ਪਤਨੀ ਹੋ ਸਕਦੀ ਹੈ। ਰਾਧਾ ਕ੍ਰਿਸ਼ਨ ਦੀ ਪਤਨੀ ਹੋ ਸਕਦੀ ਪਰ ਰੱਬ ਦੀ ਪਤਨੀ ਨਹੀਂ ਹੋ ਸਕਦੀ। ਇਸ ਲਈ ਸੀਤਾ ਰਾਮ ਜਾਂ ਰਾਧਾ ਕ੍ਰਿਸ਼ਨ ਜਾਂ ਰਾਧੇ ਸ਼ਿਆਮ ਜਾਂ ਰਾਧਾ ਸਵਾਮੀ ਇਸ ਤਰ੍ਹਾਂ ਦੇ ਨਾਮਾਂ ਦੇ ਨਾਲ ਵਾਹਿਗੁਰੂ ਦਾ ਕੋਈ ਅਸੀਂ ਜਸ ਨਹੀਂ ਕਰ ਰਹੇ ਉਹਦੀ ਮਹਿਮਾ ਨਹੀਂ ਕਰ ਰਹੇ। ਹਜ਼ੂਰ ਕਹਿੰਦੇ ਨੇ ਉਹ ਕਿਸ ਦਾ ਪਤੀ ਹੈ ਤੇ ਉਹਦੀ ਕਿਹੜੀ ਇਸਤਰੀ ਆਖੀ ਜਾਂਦੀ ਹੈ ਇਹਦੇ ਬਾਰੇ ਸਭ ਗੱਲਾਂ ਇਹ ਕਰਨੀਆਂ ਫਜ਼ੂਲ ਨੇ। ਸਰਬ ਨਿਰੰਤਰ ਰੱਬ ਰਹਿਆ ਉਹ ਅਕਾਲ ਪੁਰਖ ਵਾਹਿਗੁਰੂ ਤੇ ਸਭ ਦੇ ਅੰਦਰ ਨਿਰੰਤਰ ਦਾ ਅਰਥ ਹੈ ਬਿਨਾਂ ਕਿਸੇ ਭੇਦ ਭਾਵ ਤੋਂ ਇੱਕ ਰਸ ਵਿਆਪਕ ਹੋ ਰਿਹਾ ਹੈ ਤੇ ਉਹਨੂੰ ਸੀਤਾ ਰਾਮ ਜਾਂ ਰਾਧਾ ਸਿਆਮ ਦੇ ਨਾਮ ਦੇ ਨਾਲ ਯਾਦ ਕਰਨਾ ਇਹ ਕੋਈ ਉਹਦੀ ਉਪਮਾ ਨਹੀਂ ਬਲਕਿ ਅਸੀਂ ਬੇਅਦਬੀ ਕਰ ਰਹੇ ਹਾਂ।
ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ।
ਲੋ ਹਜ਼ੂਰ ਅੱਗੇ ਫਰਮਾਉਂਦੇ ਨੇ ਬਈ ਇੱਕ ਹੋਰ ਵੀ ਘਟਨਾ ਹੈ। ਨਾਲ ਕੁਟੰਬ ਸਾਥ ਵਰਦਾਤਾ, ਵਰਦਾਤਾ ਦਾ ਅਰਥ ਇੱਥੇ ਜਿੰਨੇ ਵੀ ਵਿਦਵਾਨ ਨੇ ਇਹਦਾ ਅਰਥ ਕੀਤਾ ਵਿਸ਼ਨੂੰ। ਵਿਸ਼ਨੂੰ ਇੱਕ ਦੇਵਤਾ ਹੈ। ਨਾਲ ਕੁਟੰਬ ਨਾਲ ਉਸਦਾ ਆਪਣਾ ਪਰਿਵਾਰ ਵਿਸ਼ਨੂੰ ਦੀ ਲਕਸ਼ਮੀ ਵੀ ਉਹਦੇ ਨਾਲ ਹੈ ਤੇ ਨਾਲ ਹੀ ਉਹ ਵਰਦਾਤਾ ਵਿਸ਼ਨੂੰ ਤੇ ਉਹਨਾਂ ਨੇ ਬ੍ਰਹਮਾ ਨੂੰ ਪੈਦਾ ਕੀਤਾ। ਉਹ ਇਤਿਹਾਸ ਇਉਂ ਲਿਖਿਆ ਮਿਲਦਾ ਹੈ ਵੀ ਖੀਰ ਸਮੁੰਦਰ ਦੇ ਵਿੱਚ ਜਿਹੜਾ ਵਿਸ਼ਨੂੰ ਹੈ ਉਹ ਸ਼ੇਸ਼ ਸ਼ਾਈ ਦੀ ਸੇਜਾ ਉੱਤੇ ਸੁੱਤਾ ਹੋਇਆ ਹੈ ਔਰ ਉਹਦੀ ਨਾਭੀ ਤੋਂ ਇੱਕ ਕਮਲ ਫੁੱਲ ਪੈਦਾ ਹੋਇਆ। ਉਸ ਕਮਲ ਦੇ ਵਿੱਚੋਂ ਬ੍ਰਹਮਾ ਦਾ ਜਨਮ ਹੋਇਆ। ਜਦੋਂ ਕੁਛ ਬ੍ਰਹਮਾ ਨੇ ਹੋਸ਼ ਸੰਭਾਲੀ ਤੇ ਉਹਨੇ ਚਾਰ ਚੁਫੇਰੇ ਨਿਗਾਹ ਮਾਰੀ ਕੀ ਵੇਖਦਾ ਹੈ ਪਾਣੀ ਹੀ ਪਾਣੀ ਸਾਰੇ ਪਾਸੇ ਦਿਖਾਈ ਦਿੱਤਾ। ਮਨ ਵਿੱਚ ਹੰਕਾਰ ਪੈਦਾ ਹੋਇਆ ਬਈ ਮੈਂ ਹਾਂ ਤੇ ਜਾਂ ਪਾਣੀ ਹੈ ਇਸ ਤੋਂ ਸਿਵਾਏ ਹੋਰ ਕੋਈ ਦੂਜੀ ਚੀਜ਼ ਨਹੀਂ ਹੈ ਇਸ ਲਈ ਮੈਂ ਹੀ ਰੱਬ ਹਾਂ ਮੈਂ ਹੀ ਪਰਮਾਤਮਾ ਹਾਂ ਮੈਂ ਹੀ ਸਭ ਕੁਛ ਹਾਂ। ਫਿਰ ਉਹਨੂੰ ਆਕਾਸ਼ ਬਾਣੀ ਹੋਈ ਬ੍ਰਹਮਾ ਤੂੰ ਹੰਕਾਰ ਨਾ ਕਰ ਤੈਨੂੰ ਪੈਦਾ ਕਰਨ ਵਾਲੀ ਕੋਈ ਸ਼ਕਤੀ ਹੋਰ ਹੈ। ਇਹ ਕਹਿਣ ਲੱਗਾ ਹੋਰ ਕੌਣ ਹੈ ਜਿਸਨੇ ਮੈਨੂੰ ਪੈਦਾ ਕੀਤਾ ਹੈ ਤੇ ਆਕਾਸ਼ ਬਾਣੀ ਹੋਈ ਬਈ ਤੂੰ ਨਾਭੀ ਕਮਲ ਤੋਂ ਪੈਦਾ ਹੋਇਆ ਆ ਕਮਲ ਤੋਂ ਤੇਰੀ ਉਤਪਤੀ ਹੋਈ ਹੈ। ਅੱਗੋਂ ਹੈਰਾਨ ਹੋ ਕੇ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਹੈ ਇਸ ਕਮਲ ਦੀ ਨਾਲ ਤੋਂ ਮੇਰੀ ਉਤਪਤੀ ਹੋਈ ਹੋਵੇ। ਆਕਾਸ਼ ਬਾਣੀ ਨੇ ਆਖਿਆ ਨਹੀਂ ਇੱਥੋਂ ਹੀ ਤੇਰੀ ਉਤਪਤੀ ਹੋਈ ਹੈ। ਤੇ ਉਹਨੇ ਗੁੱਸੇ ਦੇ ਵਿੱਚ ਆ ਕੇ ਉਸ ਕਮਲ ਦੀ ਨਾਲ ਦੇ ਵਿੱਚ ਲੱਤ ਮਾਰੀ, ਤੇ ਜਦੋਂ ਲੱਤ ਮਾਰੀ ਤੇ ਕਹਿੰਦੇ ਨੇ ਬਈ ਉਹ ਜਿਹੜੀ ਕਮਲ ਦੀ ਨਾਲ ਸੀ ਆ ਜਿਵੇਂ ਕੋਈ ਡੂੰਘਾ ਖੂਹ ਹੁੰਦਾ ਹੈ ਉਸ ਵਾਂਗੂ ਬਣ ਗਈ ਤੇ ਬ੍ਰਹਮਾ ਉਹਦੇ ਵਿੱਚ ਡਿੱਗ ਪਿਆ। ਜਿਉਂ ਲੋਟ ਪੋਟਣੀਆਂ ਖਾਂਦਾ ਹੇਠਾਂ ਨੂੰ ਜਾਣ ਲੱਗਿਆ ਕਈ ਯੁੱਗ ਹੇਠਾਂ ਹੀ ਭਰਮਦਾ ਰਿਹਾ। ਜਿਵੇਂ ਗੁਰਬਾਣੀ ਵਿੱਚ ਜ਼ਿਕਰ ਆਇਆ ਹੈ, ਛੱਤੀ ਹੀ ਯੁੱਗ ਵਰਤਿਓ ਗੁਬਾਰੈ ਤਾੜੀ ਲਾਈ ਸਿਰਜਣ ਹਾਰੈ, ਉਹ ਛੱਤੀ ਯੁੱਗ ਦਾ ਸਮਾਂ ਜਦੋਂ ਬ੍ਰਹਮਾ ਕਮਲ ਦੀ ਨਾਲੀ ਵਿੱਚ ਚਲਿਆ ਗਿਆ ਉਹ ਸਮਾਂ ਸੀ ਜਦੋਂ ਸ੍ਰਿਸ਼ਟੀ ਦਾ ਕਰਤਾ ਹੀ ਅਲੋਪ ਹੋ ਚੁੱਕਿਆ ਸੀ। ਔਰ ਕਹਿੰਦੇ ਨੇ ਜਦੋਂ 18 ਯੁੱਗ ਹੇਠਾਂ ਨੂੰ ਘੁੰਮਦਾ ਗਿਆ ਤੇ ਫਿਰ ਇਹਨੂੰ ਅਕਲ ਆਈ, ਫਿਰ ਇਹਨੇ ਲੱਗਿਆ ਅਰਦਾਸਾਂ ਕਰਨ, ਹੇ ਵਾਹਿਗੁਰੂ ਮੈਂ ਭੁੱਲ ਗਿਆ ਤੇ ਹੁਣ ਮੈਨੂੰ ਬਾਹਰ ਕੱਢ। ਛੱਤੀ ਯੁੱਗ ਹੇਠਾਂ ਨੂੰ ਗਿਆ ਤੇ ਛੱਤੀ ਯੁੱਗ ਬਾਹਰ ਨਿਕਲਣ ਨੂੰ ਲੱਗੇ, 18 ਯੁੱਗ ਹੇਠਾਂ ਨੂੰ ਲੱਗੇ, 18 ਯੁੱਗ ਉੱਪਰ ਆਉਣ ਨੂੰ ਲੱਗੇ, ਸਾਰੇ 36 ਯੁੱਗ ਇਸ ਨੂੰ ਉਸ ਕਮਲ ਨਾਲ ਦੀ ਯਾਤਰਾ ਕਰਨੀ ਪਈ ਤੇ ਫਿਰ ਇਹਨੂੰ ਆਕਾਸ਼ ਬਾਣੀ ਹੋਈ, ਬ੍ਰਹਮਾ ਤੂੰ ਤਪ ਕਰ। ਫਿਰ ਇਹਨੇ ਤਪ ਕੀਤਾ, ਫਿਰ ਇਹਨੇ ਵੇਦ ਰਚੇ ਤੇ ਫਿਰ ਇਹਦੇ ਵਿੱਚ ਸ੍ਰਿਸ਼ਟੀ ਪੈਦਾ ਕਰਨ ਦੀ ਸ਼ਕਤੀ ਆਈ। ਤੇ ਜਦੋਂ ਇਹ ਬ੍ਰਹਮਾ ਨੂੰ ਹੰਕਾਰ ਹੋਇਆ ਬਈ ਮੈਂ ਕਮਲ ਦੀ ਨਾਲੀ ਵਿੱਚੋਂ ਨਹੀਂ ਪੈਦਾ ਹੋਇਆ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਤੇ ਬ੍ਰਹਮਾ ਆਪਣੀ ਸ੍ਰਿਸ਼ਟੀ ਜਿਹੜੀ ਪੈਦਾਇਸ਼ ਸੀ ਜਿੱਥੋਂ ਪੈਦਾ ਹੋਇਆ ਸੀ ਉਸ ਕਮਲ ਨਾਲੀ ਦੀ ਖੋਜ ਕਰਨ ਵਾਸਤੇ ਗਿਆ, ਪਰ ਉੱਥੇ ਜਾ ਕੇ ਵਾਪਸ ਨਹੀਂ ਮੁੜਿਆ।
ਆ ਗਏ ਅੰਤ ਨਾ ਪਾਇਓ ਤਾਕਾ ਕੰਸ ਛੇਦ ਕਿਆ ਵੱਡਾ ਪਇਆ।
ਲੋ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਅੱਗੇ ਉਸ ਨੇ ਉਸ ਕਮਲ ਦੀ ਨਾਲੀ ਦਾ ਹੀ ਅੰਤ ਨਹੀਂ ਪਾਇਆ ਤੇ ਹੁਣ ਐਸਾ ਜੋ ਅਕਾਲ ਪੁਰਖ ਹੈ ਜਿਹਦੇ ਹੁਕਮ ਦੇ ਵਿੱਚ ਬ੍ਰਹਮਾ ਵਿਸ਼ਨੂੰ ਵਰਗੇ ਦੇਵਤੇ ਵੀ ਜਿਵਤ ਸਪਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਸਾਰੀ ਆਪਣੀ ਕਰਮ ਕਿਰਿਆ ਕਰ ਰਹੇ ਹਨ ਤੇ ਐਸਾ ਜੋ ਅਕਾਲ ਪੁਰਖ ਹੈ ਤੇ ਉਹਦੀ ਮਹਿਮਾ ਜੇ ਕੋਈ ਇਸ ਤਰ੍ਹਾਂ ਕਰੇ ਕੰਸ ਛੇਦ ਕਿਆ ਵੱਡਾ ਪਿਆ ਵੀ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਹੋਏ ਨੇ ਉਹਨਾਂ ਨੇ ਕੰਸ ਨੂੰ ਮਾਰ ਕੇ ਤੇ ਉਗਰਸੈਨ ਨੂੰ ਰਾਜ ਦਿੱਤਾ ਸੀ ਕਿਉਂਕਿ ਕੰਸ ਕ੍ਰਿਸ਼ਨ ਜੀ ਦਾ ਮਾਮਾ ਸੀ ਉਹ ਕ੍ਰਿਸ਼ਨ ਜੀ ਨੂੰ ਮਾਰਨਾ ਚਾਹੁੰਦਾ ਸੀ ਤੇ ਕ੍ਰਿਸ਼ਨ ਜੀ ਨੇ ਉਹਨੂੰ ਮੌਤ ਦੇ ਘਾਟ ਉਤਾਰਿਆ ਤੇ ਹੁਣ ਕਈ ਲੋਕ ਇਸ ਛੋਟੀ ਜਿਹੀ ਘਟਨਾ ਨੂੰ ਬਹੁਤ ਵੱਡਾ ਬਿਆਨ ਕਰਦੇ ਨੇ ਬਈ ਦੇਖੋ ਜੀ ਕੰਸ ਕੇਸੀ ਪਕੜ ਕਰਾਇਆ ਕ੍ਰਿਸ਼ਨ ਰੱਬ ਸੀ ਜਿਸਨੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਟਕਾ ਕੇ ਮਾਰ ਦਿੱਤਾ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਦੇਵਤਿਆਂ ਨੂੰ ਪੈਦਾ ਕਰਨ ਵਾਲਾ ਹੈ ਜਿਸ ਦੀ ਬਣਾਈ ਸ੍ਰਿਸ਼ਟੀ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਤੇ ਫਿਰ ਉਸ ਨੂੰ ਜੇ ਇਹ ਗੱਲ ਕਹਿ ਦੇਈਏ ਵੀ ਉਹਨੇ ਕੰਸ ਨੂੰ ਮਾਰਿਆ ਕਿ ਇਹ ਕਹਿਣ ਦੇ ਨਾਲ ਵੱਡਾ ਹੋ ਜਾਵੇਗਾ ਉਹ ਕਦੀ ਵੀ ਵੱਡਾ ਨਹੀਂ ਹੁੰਦਾ ਪਾਵੇਨੀਆਂ ਛੋਟੀਆਂ ਛੋਟੀਆਂ ਉਪਮਾ ਦੇ ਕੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਨਹੀਂ ਕਰ ਸਕਦੇ
ਰਤਨ ਉਪਾਏ ਤਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ
ਲੋ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਦੇਵੀ ਦੇਵਤਿਆਂ ਨੇ ਰਲ ਕੇ ਵੀ ਦੇਵਤਿਆਂ ਤੇ ਰਾਕਸ਼ਾਂ ਨੇ ਰਲ ਕੇ ਖੀਰ ਸਮੁੰਦਰ ਰਿੜਕਿਆ ਰਤਨ ਉਪਾਏ ਤਰੇ ਖੀਰ ਮਥਿਆ ਜਦੋਂ ਉਸ ਖੀਰ ਸਮੁੰਦਰ ਨੂੰ ਰਿੜਕਿਆ ਤੇ ਉਹਦੇ ਵਿੱਚੋਂ 14 ਰਤਨ ਪੈਦਾ ਕਰਕੇ ਰੱਖ ਦਿੱਤੇ ਉਹ ਜਿਹੜੇ 14 ਰਤਨ ਸਨ ਸ੍ਰੀ ਮਨ ਰੰਭਾ ਬਾਰਨੀ ਤਨਖ ਤਨੰਤਰ ਬਾਜ ਬਿਖ ਤਿੰਨ ਸਸ ਕਲਪ ਤਰ ਸੰਖ ਅਮੀ ਗਜਰਾਜ ਜਦੋਂ ਇਹ 14 ਰਤਨ ਕੱਢ ਕੇ ਬਾਹਰ ਰੱਖੇ ਤੇ ਇਹਨਾਂ ਦੀ ਵੰਡ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਦੇਵਤੇ ਤੇ ਦੈਂਤਾਂ ਦੇ ਵਿੱਚ ਹੋਰ ਪਖਲਾਏ ਜੀ ਅਸੀਂ ਕੀ ਆ ਜਿਹੜੇ ਹੋਰ ਤੋਂ ਮੁਰਾਦ ਹੈ ਵੀ ਜਿਹੜੇ ਦੇਵਤਿਆਂ ਤੋਂ ਵੱਖਰੇ ਸੁਭਾਅ ਦੇ ਹੋਰ ਦੈਂਤ ਸਨ ਪਖਲਾਏ ਉਹ ਗੁੱਸੇ ਵਿੱਚ ਭੜਕ ਉੱਠੇ ਉਹ ਕਹਿੰਦੇ ਅਸੀਂ ਸਮੁੰਦਰ ਰਿੜਕੇ ਅਸੀਂ 14 ਰਤਨ ਕੱਢੇ ਨੇ ਤੇ ਇਹ ਜਿਹੜੇ ਰਤਨ ਨੇ ਸਾਨੂੰ ਮਿਲਣੇ ਚਾਹੀਦੇ ਨੇ ਇਹਨਾਂ ਦਾ ਹੱਕ ਸਾਡਾ ਹੈ
ਕਹੇ ਨਾਨਕ ਛਪੈ ਕਿਉਂ ਛਪਿਆ ਇਹ ਕੀ ਵੰਡ ਦੀਆ
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਵੇਲੇ ਵੀ ਕਹਿੰਦੇ ਨੇ ਵਿਸ਼ਨੂੰ ਨੇ ਮੋਹਣੀ ਅਵਤਾਰ ਧਾਰਨ ਕੀਤਾ ਜਦੋਂ ਦੈਂਤਾਂ ਤੇ ਦੇਵਤਿਆਂ ਦਾ ਰੌਲਾ ਪਿਆ ਨਾ ਵੀ ਉਹ ਰਤਨ ਵੰਡਣ ਦੇ ਵਾਸਤੇ ਅਤੇ ਉਸ ਵੇਲੇ ਵਿਸ਼ਨੂੰ ਨੇ ਮੋਹਣੀ ਅਵਤਾਰ ਧਾਰਨ ਕੀਤਾ ਅਤੇ ਫਿਰ ਜਿੰਨੇ ਦੇਵਤੇ ਸਨ ਅਤੇ ਦੈਂਤ ਸਨ ਉਹ ਸਾਰੇ ਉਸ ਉੱਤੇ ਮੋਹਿਤ ਹੋ ਗਏ। ਉਹ ਕਹਿੰਦੇ ਲਓ ਵੀ ਇਹ ਹੁਣ ਜਿਹੜੀ ਚੀਜ਼ ਵੀ ਕਿਸੇ ਨੂੰ ਦੇ ਦੇਵੇ ਅਤੇ ਉਹਨੂੰ ਉਹ ਪ੍ਰਵਾਨ ਕਰਨਾ ਚਾਹੀਦਾ ਹੈ। ਉਹ ਦੈਂਤ ਵੀ ਖੁਸ਼ ਹੋ ਗਏ ਅਤੇ ਦੇਵਤੇ ਵੀ ਖੁਸ਼ ਹੋ ਗਏ ਅਤੇ ਵਿਸ਼ਨੂੰ ਨੇ ਮੋਹਣੀ ਅਵਤਾਰ ਧਾਰਨ ਕਰਕੇ ਜਿਹੜਾ ਅੰਮ੍ਰਿਤ ਸੀ ਦੇਵਤਿਆਂ ਨੂੰ ਦੇ ਦਿੱਤਾ, ਹੋਰ ਚੰਗੀਆਂ ਚੰਗੀਆਂ ਚੀਜ਼ਾਂ ਦੇਵਤਿਆਂ ਨੂੰ ਦੇ ਦਿੱਤੀਆਂ ਅਤੇ ਪਰ ਜਿਹੜੀ ਸ਼ਰਾਬ ਸੀ ਅਤੇ ਹੋਰ ਚੀਜ਼ਾਂ ਸਨ ਉਹ ਇਹਨਾਂ ਰਾਕਸ਼ਾਂ ਨੂੰ ਦੇ ਦਿੱਤੀਆਂ। ਇਹ ਸ਼ਰਾਬ ਪੀ ਪੀ ਕੇ ਕਮਲੇ ਹੋ ਗਏ ਅਤੇ ਦੇਵਤੇ ਅੰਮ੍ਰਿਤ ਪੀ ਕੇ ਉਹ ਸਵਰਗ ਦੇ ਵਿੱਚ ਜਾ ਪੁੱਜੇ। ਇਉਂ ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਈ ਲੋਕ ਇਸ ਘਟਨਾ ਨੂੰ ਲੈ ਕੇ ਵੀ ਦੇਖ ਲਓ ਵਿਸ਼ਨੂੰ ਨੇ ਮੋਹਣੀ ਅਵਤਾਰ ਧਾਰਨ ਕੀਤਾ ਅਤੇ ਫਿਰ ਉਹਦੀ ਵਡਿਆਈ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਕਹਿ ਨਾਨਕ ਛਪੈ ਕਿਉਂ ਛਪਿਆ। ਉਹ ਅਸਲੀ ਜਿਹੜਾ ਅਕਾਲ ਪੁਰਖ ਹੈ ਉਹ ਕਿਸੇ ਦਾ ਛਪਾਇਆ ਉਹ ਛਪ ਨਹੀਂ ਸਕਦਾ, ਇੱਕ ਹੀ ਇੱਕ ਹੀ ਵੰਡ ਦੀ ਆ। ਠੀਕ ਹੈ, ਮੋਹਣੀ ਅਵਤਾਰ ਨੇ ਵੀ ਇੱਕ ਇੱਕ ਰਤਨ ਸਾਰਿਆਂ ਨੂੰ ਵੰਡ ਦਿੱਤਾ ਅਤੇ ਸਾਰੇ ਖੁਸ਼ ਹੋ ਗਏ ਅਤੇ ਇਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਇੱਕ ਮਨੁੱਖ ਨੂੰ, ਇੱਕ ਇੱਕ ਜੀਵ ਨੂੰ ਇੱਕ ਇੱਕ ਰਤਨ ਵੰਡ ਦਿੱਤਾ। ਇਹਦਾ ਮਤਲਬ ਇਹ ਹੈ ਹਰ ਮਨੁੱਖ ਨੂੰ ਵਾਹਿਗੁਰੂ ਨੇ ਇਹ ਜਿਹੜਾ ਸਰੀਰ ਹੈ ਕੀਮਤੀ ਰਤਨ ਹੈ, ਇਹ ਐਸਾ ਇੱਕ ਅਮੋਲਕ ਜੀਵਨ ਹੈ ਹੀਰੇ ਰਤਨ ਵਰਗਾ, ਉਹ ਇੱਕ ਇੱਕ ਸਾਰਿਆਂ ਨੂੰ ਵੰਡ ਦਿੱਤਾ ਹੈ। ਜੇ ਉਹਨੂੰ ਆਪਾਂ ਮੋਹਣੀ ਅਵਤਾਰ ਦੀ ਇਸ ਘਟਨਾ ਦੇ ਨਾਲ ਉਪਮਾ ਦੇ ਕੇ ਉਹਦੀ ਉਸਤ ਕਰੀਏ, ਉਹਦੀ ਉਸਤ ਨਹੀਂ ਹੋ ਸਕਦੀ। ਜੇ ਉਹ ਮੋਹਣੀ ਅਵਤਾਰ ਧਾਰਨ ਕਰਕੇ ਵਿਸ਼ਨੂੰ ਨੇ ਦੇਵਤੇ ਦੈਂਤਾਂ ਨੂੰ ਇੱਕ ਇੱਕ ਰਤਨ ਵੰਡ ਦਿੱਤਾ, ਉਹਨਾਂ ਨੂੰ ਖੁਸ਼ ਕਰ ਦਿੱਤਾ, ਅਤੇ ਉਹ ਪਰਮਾਤਮਾ 'ਤੇ ਬਹੁਤ ਵੱਡਾ ਹੈ। ਉਹਨੇ ਤਾਂ ਕੇਵਲ ਇਹਨਾਂ ਦੇਵਤੇ ਦੈਂਤਾਂ ਨੂੰ ਹੀ ਨਹੀਂ ਬਲਕਿ ਸਾਰੇ ਹੀ ਜਿਤਨੇ ਜੀਵ ਨੇ ਸਾਰਿਆਂ ਨੂੰ ਇੱਕ ਇੱਕ ਰਤਨ ਜਿਹੜਾ ਅਮੋਲਕ ਮਨੁੱਖਾ ਜੀਵਨ ਹੈ ਇਹ ਬਖਸ਼ਿਸ਼ ਕੀਤਾ ਹੈ। ਅਤੇ ਫਿਰ ਉਹਦੀ ਉਪਮਾ ਕਿਵੇਂ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ?
ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਵਿਸਥਾਰੀ ਰਾਮ ਨਾਮ ਫਲ ਹੁਆ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਨੇ। ਕਰੇ ਵਖਿਆਨ ਜਾਣੇ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ, ਇਹ ਹੈ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ ਜਿਹੜਾ ਉਸ ਨਾਮ ਦੇ ਅਮਰ ਫਲ ਨੂੰ ਜਾਣਦਾ ਹੈ ਅਤੇ ਕਰੇ ਵਖਿਆਨ ਅਤੇ ਨਾਲ ਉਸ ਨਾਮ ਦਾ ਵਖਿਆਨ ਉਚਾਰਨ ਵੀ ਕਰਦਾ ਹੈ, ਨਾਮ ਦੀ ਸਿਫਤ ਸਲਾਹ ਵੀ ਕਰਦਾ ਹੈ, ਅੰਮ੍ਰਿਤ ਪੀਵੈ ਸੋਈ, ਉਹ ਮਾਨੋ ਅੰਮ੍ਰਿਤ ਪੀ ਰਿਹਾ ਹੈ। ਜਿਹੜਾ ਉਸ ਨਾਮ ਦੇ ਅੰਮ੍ਰਿਤ ਫਲ ਦੀ ਕਦਰੋ ਕੀਮਤ ਨੂੰ ਜਾਣਦਾ ਹੈ ਅਤੇ ਫਿਰ ਉਸ ਨਾਮ ਦੀ ਮਹਿਮਾ ਨੂੰ ਉਚਾਰਨ ਕਰਦਾ ਹੈ, ਉਹ ਮਾਨੋ ਅੰਮ੍ਰਿਤ ਪੀ ਰਿਹਾ ਹੈ। ਅਤੇ ਉਹ ਨਾਮ ਦਾ ਫਲ ਕਿਵੇਂ ਲੱਗਿਆ ਹੈ, ਕਿਸ ਤਰ੍ਹਾਂ ਲੱਗਿਆ ਹੈ, ਲਓ ਹਜ਼ੂਰ ਇਹਦੇ ਬਾਰੇ ਆਰੰਭ ਤੋਂ ਫਰਮਾਉਂਦੇ ਨੇ। ਕਰਮ ਕਰਤੂਤ ਬੇਲ ਬਿਸਥਾਰੀ ਰਾਮ ਨਾਮ ਫਲ ਹੋਆ, ਵੀ ਜਿਹੜੇ ਗੁਰਮੁਖ ਵਿਅਕਤੀ ਨੇ ਉਹਨਾਂ ਨੇ ਜਿਹੜੇ ਕਰਮ ਨਿਸ਼ਕਾਮ ਕਰਮ ਨੇ ਅਤੇ ਕਰਤੂਤ ਜਿਹੜੀ ਸ਼ੁਭ ਕਰਨੀ ਹੈ, ਇਹ ਇੱਕ ਐਸੀ ਵੇਲ ਵਧਾਉਣਾ ਕੀਤੀ, ਜਿਹੜੇ ਨਿਸ਼ਕਾਮ ਕਰਮ ਨੇ ਅਤੇ ਜਿਹੜੀ ਸ਼ੁਭ ਕਰਨੇ ਦੀ ਐਸੀ ਵੇਲ ਉਹਨਾਂ ਨੇ ਵਧਾਈ, ਰਾਮ ਨਾਮ ਫਲ ਹੋਆ, ਜਿਸ ਨੂੰ ਅੱਗੇ ਵਾਹਿਗੁਰੂ ਦੇ ਨਾਮ ਦਾ ਫਲ ਲੱਗਿਆ, ਵਾਹਿਗੁਰੂ ਦੇ ਨਾਮ ਦਾ ਫਲ ਉਹਨਾਂ ਨੂੰ ਪ੍ਰਾਪਤ ਹੋਇਆ।
ਇਸ ਰੂਪ ਨਰੇਕ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ।
ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਰੂਪ ਰੇਖਾ ਨਹੀਂ ਹੈ, ਕੋਈ ਇਹ ਨਹੀਂ ਦੱਸ ਸਕਦਾ ਉਸ ਵਾਹਿਗੁਰੂ ਦਾ ਸਰੂਪ ਮਨੁੱਖ ਵਰਗਾ ਹੈ, ਕਿਸੇ ਪਸ਼ੂ ਪੰਛੀ ਵਰਗਾ ਹੈ, ਉਸਦਾ ਕੋਈ ਵਾਸਤਵ ਦੇ ਵਿੱਚ ਰੂਪ ਨਹੀਂ ਹੈ, ਨਾ ਹੀ ਕੋਈ ਮਸ਼ਕਸ਼ ਆਦਿਕ ਰੇਖਾ ਹੈ, ਅਨਾਹਦ ਵਾਜੈ ਅਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਰੂਪੀ ਫਲ ਹੈ ਅਨਾਹਦ ਵਾਜੈ, ਉਹ ਅਨਹਦ ਵਾਜਾ ਵੱਜ ਰਿਹਾ ਹੈ ਅਤੇ ਸਰੂਪ ਨਾ ਰੇਖ ਉਸ ਵਾਹਿਗੁਰੂ ਦੀ ਕੋਈ ਰੂਪ ਰੇਖਾ ਨਹੀਂ ਹੈ ਅਤੇ ਉਸ ਵਾਹਿਗੁਰੂ ਦੇ ਨਾਮ ਦਾ ਅਨਹਦ ਵਾਜਾ ਵੱਜ ਰਿਹਾ ਹੈ। ਸ਼ਬਦ ਨਿਰੰਜਨ ਕੀਆ, ਪਰ ਉਹ ਸ਼ਬਦ ਨੂੰ ਉਸ ਅਨਹਦ ਨਾਮ ਰੂਪੀ ਸ਼ਬਦ ਨੂੰ ਨਿਰੰਜਨ ਕੀਆ, ਉਸ ਨਿਰੰਜਨ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ ਹੈ।
ਕਰੇ ਵਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਾਉ।
ਲੋ ਹਜ਼ੂਰ ਫਰਮਾਉਂਦੇ ਨੇ ਭਾਈ ਕਰੇ ਵਖਿਆਣ ਜਾਣੇ ਜੇ ਕੋਈ, ਜਿਹੜਾ ਉਸ ਨਾਮ ਦੀ ਕਦਰੋ ਕੀਮਤ ਨੂੰ ਜਾਣਦਾ ਹੈ ਤੇ ਫਿਰ ਨਾਮ ਦੀ ਮਹਿਮਾ ਨੂੰ ਉਚਾਰਨ ਕਰਦਾ ਹੈ। ਅੰਮ੍ਰਿਤ ਪੀਵੈ ਸੋਈ ਉਹ ਮਾਨੋ ਅੰਮ੍ਰਿਤ ਪੀਂਦਾ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਇੱਕ ਅਮਰ ਫਲ ਹੈ। ਜਿਹੜਾ ਉਸ ਨਾਮ ਦੀ ਕਦਰੋ ਕੀਮਤ ਨੂੰ ਜਾਣਦਾ ਹੈ ਤੇ ਨਾਲ ਵਾਹਿਗੁਰੂ 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 ਨਾਮ ਦੀ ਮਹਿਮਾ ਵੀ ਉਚਾਰਨ ਕਰਦਾ ਹੈ, ਉਹ ਮਾਨੋ ਉਹ ਅੰਮ੍ਰਿਤ ਫਲ ਅੰਮ੍ਰਿਤ ਪੀ ਰਿਹਾ ਹੈ ਤੇ ਉਹ ਮਹਾਨ ਅੰਮ੍ਰਿਤ ਦਾ ਆਬੇ ਹਿਆ ਦਾ ਰਸ ਪੀ ਰਿਹਾ ਹੈ।
ਜਿਨ ਪੀਆ ਸੇ ਮਸਤ ਭਏ ਹੈ ਟੂਟੇ ਬੰਧਨ ਫਾਹੇ।
ਰਹਾਉ ਬਸਰਾਮ ਦੇ ਕੇ ਹਜ਼ੂਰ ਨਾਮ ਰਸ ਦੀ ਮਹਿਮਾ ਉਚਾਰਨ ਕਰਦੇ ਹਨ ਵੀ ਜਿਸ ਜਿਸ ਗੁਰਸਿੱਖ ਮਾਈ ਭਾਈ ਨੇ ਉਹ ਨਾਮ ਦਾ ਅੰਮ੍ਰਿਤ ਰਸ ਪੀਤਾ ਹੈ ਉਹ ਮਸਤ ਹੋ ਗਏ ਨੇ, ਟੂਟੇ ਬੰਧਨ ਫਾਹੇ ਜਿਹੜੇ ਉਹਨਾਂ ਦੇ ਮੋਹ ਮਾਇਆ ਦੇ ਬੰਧਨ ਸਨ ਤੇ ਜਮਾਂ ਦੇ ਫਾਹੇ ਵੀ ਟੁੱਟ ਗਏ।
ਜੋਤੀ ਜੋਤ ਸਮਾਣੀ ਪੀਤਰ ਤਾਂ ਛੋਡੇ ਮਾਇਆ ਕੇ ਲਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦੀ ਜਿਹੜੀ ਪਰਤਕ ਜੋਤ ਹੈ ਉਸ ਜੋਤੀ ਸਰੂਪ ਅਕਾਲ ਪੁਰਖ ਦੇ ਵਿੱਚ ਲੀਨ ਹੋ ਗਈ ਤਾਂ ਛੋਡੇ ਮਾਇਆ ਕੇ ਲਾਹੇ, ਫਿਰ ਉਹਨਾਂ ਗੁਰਮੁਖਾਂ ਨੇ ਜਿਹੜੇ ਮਾਇਆ ਦੇ ਲਾਹੇ ਸਨ ਉਹ ਛੱਡ ਦਿੱਤੇ। ਇਹਦਾ ਮਤਲਬ ਇਹ ਹੈ ਜਿਨ੍ਹਾਂ ਨੂੰ ਨਾਮ ਰਸ ਦਾ ਸਰੂਰ ਆ ਗਿਆ ਔਰ ਜਿਨ੍ਹਾਂ ਦੀ ਜੋਤ ਉਸ ਪ੍ਰਮਾਤਮਾ ਵਿੱਚ ਲੀਨ ਹੋ ਗਈ ਤੇ ਫਿਰ ਉਹ ਜਿਹੜੇ ਮਾਇਕੀ ਲਾਹੇ ਨੇ ਸੰਸਾਰ ਦੇ ਉਹਨਾਂ ਦੇ ਵਿੱਚ ਖਚਤ ਨਹੀਂ ਹੁੰਦੇ, ਉਹਨਾਂ ਨੇ ਮਾਇਆ ਦੇ ਲਾਹੇ ਛੱਡ ਦਿੱਤੇ।
ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ।
ਲੋ ਹਜ਼ੂਰ ਕਹਿੰਦੇ ਨੇ ਫਿਰ ਉਹਨਾਂ ਗੁਰਮੁਖਾਂ ਨੇ ਸਰਬ ਜੋਤ ਰੂਪ ਤੇਰਾ ਦੇਖਿਆ, ਭਈ ਜਿਤਨਾ ਵੀ ਇਹ ਨਾਮ ਰੂਪ ਪਰਪੰਚ ਹੈ ਇਹ ਸਾਰੇ ਸੰਸਾਰ ਨੂੰ ਤੇ ਸਰਬ ਜੋਤ ਵੀ ਇਹ ਸਾਰੀਆਂ ਜਿੰਨੀਆਂ ਜੋਤੀਆਂ ਨੇ, ਕਿਉਂਕਿ ਖੱਟ ਜੋਤੀਆਂ ਮੰਨੀਆਂ ਹਨ, ਸੂਰਜ ਹੈ, ਚੰਦਰਮਾ ਹੈ, ਤਾਰੇ ਹਨ, ਅਸਮਾਨੀ ਬਿਜਲੀ ਹੈ, ਅਗਨੀ ਹੈ ਤੇ ਬੁੱਧੀ, ਇਹ ਖੱਟ ਜੋਤੀਆਂ ਮੰਨੀਆਂ ਹਨ। ਸਰਬ ਜੋਤ ਜਿੰਨੀਆਂ ਵੀ ਜੋਤੀਆਂ ਨੇ ਇਹਨਾਂ ਸਾਰਿਆਂ ਨੂੰ ਹੀ ਰੂਪ ਤੇਰਾ ਦੇਖਿਆ, ਉਹਨਾਂ ਨੇ ਤੇਰਾ ਹੀ ਰੂਪ ਦੇਖਿਆ। ਇਹਦਾ ਮਤਲਬ ਇਹ ਹੈ ਜਿੰਨੀਆਂ ਵੀ ਜੋਤੀਆਂ ਨੇ ਉਹ ਪਰਤੇ ਪ੍ਰਕਾਸ਼ਮਾਨ ਨੇ, ਉਹ ਤੇਰੀ ਤੇਥੋਂ ਹੀ ਪ੍ਰਕਾਸ਼ ਲੈ ਕੇ ਸੂਰਜ ਅੱਗੇ ਚਾਨਣਾ ਕਰ ਰਿਹਾ ਹੈ, ਤੇਥੋਂ ਹੀ ਰੋਸ਼ਨੀ ਲੈ ਕੇ ਚੰਦਰਮਾ ਅੱਗੇ ਚਮਕ ਰਿਹਾ ਹੈ। ਇਸ ਢੰਗ ਦੇ ਨਾਲ ਸਾਰੀਆਂ ਹੀ ਜੋਤਾਂ ਦੇ ਵਿੱਚ ਅਸਾਂ ਤੇਰਾ ਰੂਪ ਤੱਕਿਆ ਹੈ। ਸਗਲ ਭਵਨ ਤੇਰੀ ਮਾਇਆ, ਤੇ ਜਿੰਨੇ ਸਾਰੇ ਭਵਨ ਨੇ, ਜਿੰਨੇ ਮੰਡਲ ਨੇ, ਜਿੰਨੇ ਲੋਕ ਨੇ, ਜਿੰਨੇ ਤਬਕ ਨੇ, ਇਹ ਸਾਰੀ ਤੇਰੀ ਮਾਇਆ ਦੁਆਰਾ ਪੈਦਾ ਹੋਏ ਹਨ।
ਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਰਾਰੇ ਰੂਪ ਨਿਰਾਲਮ ਬੈਠਾ, ਰਾਰ ਕਹਿੰਦੇ ਨੇ ਲੜਾਈ ਨੂੰ, ਇਹ ਜਿਹੜਾ ਸੰਸਾਰ ਹੈ ਰਾਰੇ ਰੂਪ, ਇਹ ਲੜਾਈ ਝਗੜੇ ਦਾ ਹੀ ਰੂਪ ਹੈ ਨਾ। ਤੁਸੀਂ ਸੰਸਾਰ ਵਿੱਚ ਕਿਸੇ ਵੀ ਥਾਂ ਚਲੇ ਜਾਓ ਸਵਾਏ ਝਗੜੇ ਤੋਂ ਹੋਰ ਕੁਝ ਵੀ ਨਹੀਂ ਮਿਲੇਗਾ। ਰਾਰਾ ਰੂਪ ਇਹ ਸੰਸਾਰ ਇੱਕ ਝਗੜੇ ਦਾ ਰੂਪ ਹੈ, ਇਹਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਨਿਰਲੇਪ ਹੋ ਕੇ ਬੈਠਾ, ਨਦਰ ਕਰੇ ਵਿੱਚ ਛਾਇਆ। ਲੋ ਹਜ਼ੂਰ ਕਹਿੰਦੇ ਨੇ ਵੀ ਜਿਹੜੀ ਉਸ ਵਾਹਿਗੁਰੂ ਪਰਮੇਸ਼ਰ ਨੇ ਛਾਇਆ ਅਵਿਦਿਆ ਪੈਦਾ ਕੀਤੀ ਹੈ, ਇਹਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪਣੀ ਨਦਰ ਪਾ ਰਿਹਾ ਹੈ, ਭਾਵ ਇਸ ਅਵਿਦਿਆ ਦੇ ਵਿੱਚ ਵੀ ਆਪਣੀ ਨਿਗਾਹ ਕਰਕੇ ਦ੍ਰਿਸ਼ਟੀ ਕਰਕੇ ਉਹ ਵਾਹਿਗੁਰੂ ਉਹਦੇ ਵਿੱਚ ਵੀ ਆਪਣਾ ਪ੍ਰਭਾਵ ਪਾ ਰਿਹਾ ਹੈ।
ਬੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ।
ਇੱਕ ਮਾਇਆ ਹੈ ਤੇ ਇੱਕ ਮਾਇਆ ਦੀ ਛਾਇਆ ਹੈ, ਮਾਇਆ ਤੇ ਹੈ ਨਾ ਰੱਬ ਦੀ ਸ਼ਕਤੀ, ਤੇ ਉਸ ਮਾਇਆ ਨੇ ਅੱਗੇ ਜੋ ਸੰਸਾਰ ਪੈਦਾ ਕੀਤਾ ਹੈ ਉਹਦੀ ਛਾਇਆ ਹੈ। ਇਹਦਾ ਮਤਲਬ ਇਹ ਹੈ ਵੀ ਮਾਇਆ ਤੇ ਰੱਬ ਦੀ ਸ਼ਕਤੀ ਹੈ ਹੀ, ਪਰ ਉਹ ਵਾਹਿਗੁਰੂ ਪਰਮੇਸ਼ਰ ਇਸ ਰਾਰਾ ਰੂਪ ਜੋ ਝਗੜਾ ਰੂਪ ਸੰਸਾਰ ਹੈ ਇਹਦੇ ਵਿੱਚ ਨਿਰਲੇਪ ਹੋ ਕੇ ਬੈਠਾ ਹੈ, ਤੇ ਨਦਰ ਕਰੇ ਵੇ ਛਾਇਆ, ਜਿਹੜੀ ਮਾਇਆ ਦੀ ਛਾਇਆ ਪਾਵੇ ਜਿੰਨੀ ਵੀ ਸਾਰੀ ਰਚਨਾ ਹੈ ਸ੍ਰਿਸ਼ਟੀ ਹੈ ਇਹਦੇ ਵਿੱਚ ਵਾਹਿਗੁਰੂ ਆਪਣੀ ਦ੍ਰਿਸ਼ਟੀ ਕਰ ਰਿਹਾ, ਪਾਵੇ ਦੀ ਸਾਰੀ ਨਿਗਰਾਨੀ ਨਜ਼ਰਸਾਨੀ ਕਰ ਰਿਹਾ ਹੈ।
ਬੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ।
ਲੋ ਹਜ਼ੂਰ ਫਰਮਾਉਂਦੇ ਨੇ ਵੀ ਜਿਹੜਾ ਗੁਰਮੁਖ ਜੋਗੀ ਹੈ, ਬੀਣਾ ਸ਼ਬਦ ਵਜਾਵੇ ਜੋਗੀ, ਉਹ ਸ਼ਬਦ ਰੂਪ ਬੀਣਾ ਨੂੰ ਵਜਾ ਰਿਹਾ ਹੈ। ਇਹਦਾ ਮਤਲਬ ਇਹ ਹੈ ਜੋ ਗੁਰੂ ਵੱਲੋਂ ਸਾਨੂੰ ਨਾਮ ਮਿਲਿਆ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ ਜਾਂ ਮੂਲ ਮੰਤਰ ਹੈ, ਜਿਹੜਾ ਗੁਰਮੁਖ ਜੋਗੀ ਹੈ ਉਹ ਸ਼ਬਦ ਰੂਪ ਬੀਣਾ ਵਜਾ ਰਿਹਾ ਹੈ। ਦਰਸ਼ਨ ਰੂਪ ਅਪਾਰਾ, ਤੇ ਫਿਰ ਉਹਨੂੰ ਅਪਾਰਾ ਪਾਰਾ ਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਤੇ ਉਹਦੇ ਦਰਸ਼ਨ ਵੀ ਪ੍ਰਾਪਤ ਹੁੰਦੇ ਨੇ ਤੇ ਹਰ ਵੇਲੇ ਗੁਰਮੁਖ ਜੋਗੀ ਉਸ ਅਪਾਰ ਪ੍ਰਭੂ ਦੇ ਰੂਪ ਤੇ ਦਰਸ਼ਨਾਂ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ।
ਸ਼ਬਦ ਅਨਾਦ ਸੋ ਸੋ ਰਾਤਾ ਨਾਨਕ ਕਹੇ ਵਿਚਾਰਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਇਹ ਵਿਚਾਰ ਕਹਿ ਰਹੇ ਹਾਂ, ਅਸੀਂ ਇਹ ਵਿਚਾਰ ਦੱਸ ਰਹੇ ਹਾਂ। ਸ਼ਬਦ ਅਨਾਹਤ ਸੋ ਸਹੁ ਰਾਤਾ, ਜਿਹੜਾ ਗੁਰਮੁਖ ਜੋਗੀ ਹੈ ਉਹ ਸਹੁਪਤੀ ਪਰਮਾਤਮਾ ਦੇ ਜਿਹੜੇ ਅਨਹਦ ਸ਼ਬਦ ਦੇ ਵਿੱਚ ਰੰਗਿਆ ਰਹਿੰਦਾ। ਅਨਹਦ ਸ਼ਬਦ ਕਿਹੜਾ ਹੈ? ਜਿਹੜਾ ਸੁਰਤ ਅੰਦਰ ਪੈਦਾ ਹੁੰਦਾ। ਇੱਕ ਤੇ ਉਹ ਸ਼ਬਦ ਹੈ ਨਾ ਜਿਹੜਾ ਅਸੀਂ ਰਸਨਾ ਤੋਂ ਬੋਲਦੇ ਹਾਂ, ਤੇ ਦੂਸਰਾ ਅਨਹਦ ਸ਼ਬਦ ਹੈ ਜਿਹੜਾ ਬਿਨਾਂ ਬੋਲਣ ਤੋਂ ਹੀ ਆਪਣੇ ਆਪ ਹੀ ਅੰਦਰੋਂ ਪੈਦਾ ਹੋ ਰਿਹਾ, ਉਹ ਹੈ ਸੁਰਤ ਅੰਦਰ ਨਾਮ ਦਾ ਪ੍ਰਗਟ ਹੋਣਾ। ਤੇ ਜਿਹੜਾ ਗੁਰਮੁਖ ਜੋਗੀ ਹੈ ਉਹ ਉਸ ਪਤੀ ਪਰਮਾਤਮਾ ਦੇ ਅਨਹਦ ਸ਼ਬਦ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਤੇ ਨਾਲ ਉੱਥੇ ਹੀ ਮਸਤ ਹੋਇਆ ਰਹਿੰਦਾ ਹੈ।